ਵਾਰ 16ਵੀਂ ਪੌੜੀ 7ਵੀਂ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਰਾਤ ਅਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ ਘਰ ਘਰ ਦੀਵੇ ਬਾਲੀਅਨ ਪਰ ਘਰ ਤੱਕਣ ਚੋਰ ਚਕਾਰੇ ਹੱਟ ਪਟਣ ਘਰ ਬਾਰੀਆਂ ਦੇ ਦੇ ਤਾਕ ਸਵਣ ਨਰ ਨਾਰੇ ਸੂਰਜ ਜੋਤ ਉਦੋਤ ਕਰ ਤਾਰੇ ਤਾਰ ਅਨੇਰ ਨਿਵਾਰੇ ਬੰਧਨ ਮੁਕਤ ਕਰਾਏਂਦਾ ਨਾਮਦਾਨ ਇਸ਼ਨਾਨ ਵਿਚਾਰੇ ਗੁਰਮੁਖ ਸੁਖ ਫਲ ਸਾਧ ਸੰਗ ਪਸ਼ੂ ਪਰੇਤ ਪਤਤ ਨਿਸਤਾਰੇ ਪਰ ਉਪਕਾਰੀ ਗੁਰੂ ਪਿਆਰੇ ਪਰ ਉਪਕਾਰੀ ਗੁਰੂ ਪਿਆਰੇ। ਕਹਿਣ ਲੱਗੇ ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ। ਹਨੇਰੀ ਰਾਤ ਦੇ ਹਨੇਰੇ ਵਿੱਚ ਲੱਖਾਂ ਕਰੋੜਾਂ ਤਾਰੇ ਚਮਕਦੇ ਹਨ। ਘਰ ਘਰ ਦੀਵੇ ਬਾਲੀਏ ਨੂੰ ਪਰ ਘਰ ਤੱਕਣ ਚੋਰ ਚਕਾਰੇ। ਘਰ ਘਰ ਦੀਵੇ ਬਾਲੀਦੇ ਹਨ ਫਿਰ ਵੀ ਜਿਹੜੇ ਚੋਰ ਚਕਾਰ ਨੇ ਪਰਾਏ ਘਰਾਂ ਨੂੰ ਚੋਰੀ ਕਰਨ ਲਈ ਤੱਕਦੇ ਹੀ ਰਹਿੰਦੇ। ਭਾਵ ਭਾਵੇਂ ਦੀਵੇ ਬਲਦੇ ਹੋਣ, ਭਾਵੇਂ ਚਾਨਣੀ ਰਾਤ ਹੋਵੇ, ਭਾਵੇਂ ਤਾਰੇ ਚਮਕਦੇ ਹੋਣ, ਚੰਦਰਮਾ ਚਮਕਦਾ ਹੋਵੇ, ਜਿਹੜੇ ਚੋਰ ਆਦਿਕ ਨੇ, ਚੋਰੀ ਕਰਨ ਵਾਲੇ, ਉਹਨਾਂ ਪਰਾਏ ਘਰਾਂ ਨੂੰ ਚੋਰੀ ਦਾ ਦਾਅ ਲਾਉਣ ਵਾਸਤੇ ਤੱਕਦੇ ਹੀ ਰਹਿਣਾ ਹੈ। ਹੱਟ ਪੱਟਣ ਘਰ ਬਾਰੀਆਂ ਦੇ ਦੇ ਤਾਕ ਸਵਣ ਨਰ ਨਾਰੇ। ਸ਼ਹਿਰ ਦੀਆਂ ਹੱਟਾਂ ਦੇ ਲੋਕ ਤੇ ਘਰਾਂ ਚ ਵਸਣ ਵਾਲੇ ਲੋਕ ਨਰ ਨਾਰੀਆਂ ਬੂਹੇ ਮਾਰ ਮਾਰ ਕੇ ਚੰਗੀ ਤਰ੍ਹਾਂ ਤਾਲੇ ਲਾ ਲਾ ਕੇ ਸੌਂਦੇ ਵੀ ਕੋਈ ਚੋਰੀ ਨਾ ਕਰੇ। ਸੂਰਜ ਜੋਤ ਉਦੋਤ ਕਰ ਤਾਰੇ ਤਾਰ ਹਨੇਰ ਨਿਵਾਰੇ। ਸੂਰਜ ਆਪਣੀ ਜੋਤ ਦਾ ਪ੍ਰਕਾਸ਼ ਕਰਕੇ ਤਾਰੇ ਤੇ ਰਾਤ ਦਾ ਹਨੇਰਾ ਨਿਵਾਰ ਦਿੰਦਾ ਹੈ। ਬੰਧਨ ਮੁਕਤ ਕਰਾਏਂਦਾ ਨਾਮਦਾਨ ਇਸ਼ਨਾਨ ਵਿਚਾਰੇ। ਲੋਕਾਂ ਨੂੰ ਘਰਾਂ ਵਿਖੇ ਬੰਧਨਾਂ ਤੋਂ ਮੁਕਤ ਕਰਾਉਂਦਾ ਹੈ। ਭਾਵ ਲੋਕਾਂ ਦੀ ਚਿੰਤਾ ਮੁੱਕ ਜਾਂਦੀ ਵੀ ਹੁਣ ਚੋਰੀ ਕੀ ਹੋਣੀ ਹੈ, ਹੁਣ ਕੋਈ ਚੋਰ ਸਾਡੇ ਘਰ ਨਹੀਂ ਆ ਸਕਦਾ ਕਿਉਂਕਿ ਹੁਣ ਸੂਰਜ ਚੜ੍ਹ ਗਿਆ। ਨਾਮਦਾਨ ਇਸ਼ਨਾਨ ਦੇ ਵਿਹਾਰ ਵਿੱਚ ਲੱਗਦੇ ਹਨ। ਗੁਰਮੁਖ ਸੁਖ ਫਲ ਸਾਧ ਸੰਗ ਪਸ਼ੂ ਪਰੇਤ ਪਤਤ ਨਿਸਤਾਰੇ। ਇਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਦਾ ਸੁਖ ਫਲ ਪਸ਼ੂਆਂ ਪਰੇਤਾਂ ਅਤੇ ਪਾਪੀਆਂ ਨੂੰ ਵੀ ਮੁਕਤ ਕਰ ਦਿੰਦਾ ਹੈ। ਪਰ ਉਪਕਾਰੀ ਗੁਰੂ ਪਿਆਰੇ, ਗੁਰੂ ਪਿਆਰੇ ਪਰ ਉਪਕਾਰੀ ਹੁੰਦੇ ਹਨ। ਸੰਸਾਰ ਜਗਤ ਵਿੱਚ ਉਹਨਾਂ ਦਾ ਸੁਭਾਅ ਪਰ ਉਪਕਾਰ ਕਰਨਾ ਹੈ। ਸਿੱਖ ਗੁਰੂ ਦੇ ਪਿਆਰ ਕਰਕੇ ਪਰਉਪਕਾਰੀ ਨੇ ਸਾਧ ਸੰਗਤ। ਉਹ ਸੰਸਾਰ ਜਗਤ ਵਿੱਚ ਦੁਨੀਆਂ ਵਿੱਚ ਰਹਿੰਦਿਆਂ ਜੰਮਣ ਮਰਨ ਤੋਂ ਰਹਿਤ ਸੰਸਾਰ ਜਗਤ ਵਿੱਚ ਵਿਚਰਦਿਆਂ ਦੁਨੀਆਂ ਵਿੱਚ ਰਹਿੰਦਿਆਂ ਸਾਰੇ ਦਾ ਸਾਰਾ ਜੀਵਨ ਪਰਉਪਕਾਰ ਹੀ ਕਰਦੇ ਹਨ। ਭਾਵ ਇੱਕ ਪਾਸੇ ਸੰਸਾਰ ਵਿੱਚ ਉਹ ਲੋਕ ਜਿਹੜੇ ਚੋਰੀਆਂ ਆਦਿਕ ਕਰਨ ਵਾਲੇ, ਜਿਹੜੇ ਪਰਾਇਆ ਤਨ ਪਰਾਇਆ ਧਨ ਤੱਕਣ ਵਾਲੇ ਨੇ, ਠੱਗ ਨੇ, ਚੋਰ ਨੇ, ਡਾਕੇ ਮਾਰਨ ਵਾਲੇ ਨੇ, ਦੂਸਰੇ ਪਾਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਸੂਰਜ ਚੜ੍ਹਦਾ ਹੈ, ਹਨੇਰਾ ਮੁੱਕ ਜਾਂਦਾ ਹੈ, ਤਾਰੇ ਛਿਪ ਜਾਂਦੇ ਨੇ ਤੇ ਲੋਕਾਂ ਨੂੰ ਡਰ ਵੀ ਮੁੱਕ ਜਾਂਦਾ ਵੀ ਹੁਣ ਕੋਈ ਚੋਰੀ ਸਾਡੇ ਘਰ ਕਰੇਗਾ, ਉਹ ਭੈ ਖਤਮ ਹੋ ਗਿਆ। ਗੁਰਮੁਖ ਜਨਾਂ ਦੀ ਸੰਗਤ ਵਿੱਚ ਆ ਕੇ ਇਸੇ ਤਰ੍ਹਾਂ ਸਾਰੇ ਦੇ ਸਾਰੇ ਭੈ ਆਦਿਕ ਮੁੱਕ ਜਾਂਦੇ ਨੇ। ਲੋਕ ਪਰਲੋਕ ਵਿੱਚ ਸੁੱਖ ਤੇ ਆਤਮਿਕ ਆਨੰਦ ਮਿਲਦਾ ਹੈ ਕਿਉਂਕਿ ਗੁਰੂ ਦੇ ਪਿਆਰੇ ਸਾਰਿਆਂ ਦੇ ਉੱਤੇ ਪਰਉਪਕਾਰ ਕਰਕੇ ਸਾਰਿਆਂ ਨੂੰ ਨਾਮ ਸਿਮਰਨ ਭਜਨ ਬੰਦਗੀ ਦੀ ਦਾਤ ਦਿੰਦੇ ਹਨ। ਜਿਹੜਾ ਨਾਮ ਸਿਮਰਨ ਲੋਕ ਵਿੱਚ ਵੀ ਬਾਂਹ ਫੜਦਾ ਹੈ, ਪਰਲੋਕ ਵਿੱਚ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਸਹਾਈ ਹੁੰਦਾ ਹੈ। ਵਾਰ 16ਵੀਂ ਦੀ ਪੌੜੀ 8ਵੀਂ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬੋਲ ਹਨ। ਮਾਨ ਸਰੋਵਰ ਆਖੀਐ ਉੱਪਰ ਹੰਸ ਸੋਵੰਸ ਵਸੰਦੇ। ਮੋਤੀ ਮਾਨਕ ਮਾਨ ਸਰ ਚੁਣ ਚੁਣ ਹੰਸ ਅਮੋਲ ਚੁਗੰਦੇ। ਖੀਰ ਨੀਰ ਨਿਰਵਾਰ ਦੇ ਲਹਿਰੀ ਅੰਦਰ ਫਿਰਨ ਤਰਨ ਦੇ, ਮਾਨ ਸਰੋਵਰ ਛੱਡ ਕੇ ਹੋਰਤ ਥਾਏ ਨਾ ਜਾਏ ਬਹੰਦੇ। ਗੁਰਮੁਖ ਸੁਖ ਫਲ ਸਾਧ ਸੰਗ, ਪਰਮਹੰਸ ਗੁਰ ਸਿੱਖ ਸੁਹੰਦੇ। ਇੱਕ ਮਨ ਇੱਕ ਤੇ ਆਏ ਦੇ, ਦੂਜੇ ਭਾਏ ਨਾ ਜਾਏ ਫਿਰੰਦੇ। ਸ਼ਬਦ ਸੁਰਤ ਲੇਵ ਅਲੱਖ ਲਖੰਦੇ, ਸ਼ਬਦ ਸੁਰਤ ਲੇਵ ਅਲੱਖ ਲਖੰਦੇ। ਮਾਨ ਸਰੋਵਰ ਆਖੀ ਹੈ ਉੱਪਰ ਹੰਸ ਸੁਵਾਸ ਵਸੰਦੇ। ਮਾਨ ਸਰੋਵਰ ਜਿਹੜੀ ਇੱਕ ਝੀਲ ਹੈ, ਮਾਨ ਸਰੋਵਰ ਝੀਲ ਦੇ ਵਿੱਚੋਂ ਛੱਲਾਂ ਦੇ ਨਾਲ, ਲਹਿਰਾਂ ਦੇ ਨਾਲ ਸੁੱਚੇ ਮੋਤੀ ਕਿਨਾਰਿਆਂ ਦੇ ਉੱਤੇ ਆਣ ਕੇ ਡਿੱਗਦੇ, ਤੇ ਜਿਹੜੇ ਹੰਸ ਨੇ ਉਹ ਮਾਨ ਸਰੋਵਰ ਦੇ ਕੰਢੇ ਰਹਿ ਕੇ ਸੁੱਚੇ ਮੋਤੀ ਚੁਗਦੇ ਹਨ। ਮਾਨ ਸਰੋਵਰ ਆਖੀ ਹੈ, ਭਾਈ ਗੁਰਦਾਸ ਜੀ ਕਹਿੰਦੇ ਜਿਸ ਨੂੰ ਮਾਨ ਸਰੋਵਰ ਕਹੀਦਾ ਹੈ, ਉੱਪਰ ਹੰਸ ਸੋਵੰਸ ਵਸੰਦੇ, ਉਸ ਉੱਪਰ ਹੰਸ ਜਿਹੜੇ ਚੰਗੀ ਵੰਸ਼ ਵਾਲੇ ਹਨ ਉਸ ਜਗ੍ਹਾ ਦੇ ਉੱਤੇ ਰਹਿੰਦੇ ਹਨ। ਮੋਤੀ ਮਾਨਕ ਮਾਨ ਸਰ, ਚੁਣ ਚੁਣ ਹੰਸ ਅਮੋਲ ਚੁਗੰਦੇ। ਉਸ ਮਾਨ ਸਰ ਤੋਂ ਬੜੇ ਕੀਮਤੀ ਸੁੱਚੇ ਮੋਤੀ ਅਤੇ ਮਾਨਕ ਅਮੋਲਕ ਨੇ ਜਿਹੜੇ, ਉਹ ਚੁਗ ਚੁਗ ਕੇ ਹੰਸ ਖਾਂਦੇ ਹਨ। ਖੀਰ ਨੀਰ ਨਿਰਵਾਰ ਦੇ, ਲਹਿਰੀ ਅੰਦਰ ਫਿਰਨ ਤਰੰਦੇ। ਜਿਹੜੇ ਹੰਸ ਨੇ ਉਹਨਾਂ ਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਦੁੱਧ ਅਤੇ ਪਾਣੀ ਅੱਡ ਅੱਡ ਕਰ ਦਿੰਦੇ ਨੇ। ਖੀਰ ਨੀਰ ਨਿਰਵਾਰ ਦੇ, ਨਿਰਵਾਰ ਦੇ ਦਾ ਭਾਵ ਹੈ ਵੱਖਰਾ ਵੱਖਰਾ ਅੱਡ ਅੱਡ ਕਰ ਦੇਣਾ। ਲਹਿਰੀ ਅੰਦਰ ਫਿਰਨ ਤਰੰਦੇ, ਤੇ ਉਹਨਾਂ ਲਹਿਰਾਂ ਦੇ ਵਿੱਚ ਤਰਦੇ ਫਿਰਦੇ ਹਨ ਜਿਹੜੇ ਹੰਸ ਨੇ, ਉਹ ਤਰਦੇ ਨੇ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਕਿਨਾਰਿਆਂ ਤੇ ਬਹਿ ਵੀ ਸੁੱਚੇ ਮੋਤੀ ਚੁਗਣੇ, ਤੇ ਮਾਨ ਸਰੋਵਰ ਦੇ ਵਿੱਚ ਚੁਬੀਆਂ ਮਾਰ ਮਾਰ ਕੇ ਵੀ ਉਹਦੇ ਵਿੱਚੋਂ ਸੁੱਚੇ ਮੋਤੀ ਚੁਗਦੇ ਨੇ। ਮਾਨ ਸਰੋਵਰ ਛੱਡ ਕੇ ਹੋਰਤ ਥਾਏ ਨਾ ਜਾਏ ਬਹੰਦੇ। ਕਹਿਣ ਲੱਗੇ ਮਾਨ ਸਰੋਵਰ ਦਾ ਕੰਢਾ ਛੱਡ ਕੇ ਕਿਸੇ ਹੋਰ ਥਾਵਾਂ ਤੇ ਨਹੀਂ ਬੈਠਦੇ ਜਾ ਕੇ, ਕਿਉਂਕਿ ਹੰਸਾਂ ਦਾ ਖਾਣਾ ਹੀ ਉੱਥੇ, ਹੰਸਾਂ ਦਾ ਭੋਜਨ ਹੀ ਜਦੋਂ ਉੱਥੇ ਜਿੱਥੇ ਉਹਨਾਂ ਦਾ ਭੋਜਨ ਹੈ, ਜਿੱਥੇ ਉਹਨਾਂ ਨੂੰ ਪੇਟ ਭਰਨ ਵਾਸਤੇ ਕੀਮਤੀ ਮੋਤੀ ਮਿਲਣੇ ਨੇ, ਉਸੇ ਜਗ੍ਹਾ ਤੇ ਹੰਸਾਂ ਨੇ ਬੈਠਣਾ ਹੈ। ਇਸ ਲਈ ਮਾਨ ਸਰੋਵਰ ਦਾ ਕੰਢਾ ਛੱਡ ਕੇ ਕਿਤੇ ਹੋਰ ਨਹੀਂ ਜਾਂਦੇ। ਗੁਰਮੁਖ ਸੁਖ ਫਲ ਸਾਧ ਸੰਗ, ਪਰਮ ਹੰਸ ਗੁਰ ਸਿੱਖ ਸੁਹੰਦੇ। ਦ੍ਰਿਸ਼ਟਾਂਤ ਦਿੰਦੇ ਹਨ ਭਾਈ ਗੁਰਦਾਸ ਜੀ, ਗੁਰਮੁਖਾਂ ਦੀ ਸਾਧ ਸੰਗਤ ਮਾਨ ਸਰੋਵਰ ਰੂਪ ਹੈ ਅਤੇ ਜਿਹਦੇ ਵਿੱਚ ਸੁਖ ਫਲ ਪ੍ਰਾਪਤ ਹੁੰਦਾ ਹੈ। ਗੁਰੂ ਦਾ ਸਿੱਖ ਪਰਮ ਹੰਸ ਭਾਵ ਸ਼੍ਰੋਮਣੀ ਹੰਸ ਉੱਥੇ ਸ਼ੋਭਦੇ ਹਨ। ਜਿਵੇਂ ਹੰਸਾਂ ਦਾ ਖਾਣਾ ਉਹ ਹੀਰੇ ਮੋਤੀ ਹੈ, ਇਸੇ ਤਰ੍ਹਾਂ ਜਿਹੜਾ ਗੁਰਮੁਖ ਜਨਾਂ ਦਾ ਭੋਜਨ ਹੈ ਉਹ ਹੈ ਗੁਰੂ ਦਾ ਸ਼ਬਦ, ਪਰਮੇਸ਼ਵਰ ਦਾ ਨਾਮ ਸਿਮਰਨ, ਜਿਹੜਾ ਸਾਧ ਸੰਗਤ ਰੂਪੀ ਮਾਨ ਸਰੋਵਰ ਵਿੱਚੋਂ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਹੰਸ ਮਾਨ ਸਰੋਵਰ ਦਾ ਕੰਢਾ ਛੱਡ ਕੇ ਕਿਤੇ ਹੋਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦਾ ਖਾਣਾ ਉੱਥੇ ਹੈ, ਇਸੇ ਤਰ੍ਹਾਂ ਗੁਰਮੁਖ ਜਨ ਸਾਧ ਸੰਗਤ ਛੱਡ ਕੇ, ਗੁਰੂ ਦੀ ਸੰਗਤ ਛੱਡ ਕੇ ਹੋਰ ਥਾਂ ਦੇ ਉੱਤੇ ਨਹੀਂ ਜਾਂਦੇ, ਭਾਵ ਇੱਧਰ ਉੱਧਰ ਨਮਸਕਾਰਾਂ ਨਹੀਂ ਕਰਦੇ, ਕਿਉਂ ਜੋ ਉਹਨਾਂ ਦਾ ਭੋਜਨ, ਨਾਮ ਸਿਮਰਨ, ਸੇਵਾ ਬੰਦਗੀ ਤੇ ਸ਼ੁਭ ਗੁਣ ਗੁਰੂ ਕੀ ਸਾਧ ਸੰਗਤ ਵਿੱਚੋਂ ਮਿਲਦੇ ਹਨ। ਇੱਕ ਮਨ ਇੱਕ ਧਿਆਏ ਦੇ, ਦੂਜੇ ਭਾਏ ਨਾ ਜਾਏ ਫਿਰੰਦੇ। ਇੱਕ ਮਨ ਚਿਤ ਹੋ ਕੇ ਉਹ ਨਿਰੰਕਾਰ ਪਰਮੇਸ਼ਰ ਨੂੰ ਗੁਰਮੁਖ ਜਨ ਧਿਆਉਂਦੇ ਨੇ, ਅਰ ਦੂਜੇ ਭਾਉ ਦੇ ਵਿੱਚ ਫਿਰਦੇ ਨਹੀਂ, ਭਾਵ ਪਰਮੇਸ਼ਰ ਦਾ ਪਿਆਰ ਛੱਡ ਕੇ ਉਹ ਮਾਇਆ ਆਦਿਕ ਦੇ ਪਿਆਰ ਦੇ ਵਿੱਚ ਤੇ ਮਾਇਆ ਦੇ ਮੋਹ ਤੇ ਮਮਤਾ ਆਦਿਕ ਵਿੱਚ ਗਲਤਾਨ ਨਹੀਂ ਹੁੰਦੇ। ਸਾਧ ਸੰਗਤ ਉਹਨਾਂ ਦੀ ਪ੍ਰੀਤ ਕੇਵਲ ਨਿਰੰਕਾਰ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਹੀ ਹੈ। ਇਸ ਲਈ ਆਪਣੇ ਮਾਲਕ ਦਾ ਦਰ, ਆਪਣੇ ਸਤਿਗੁਰੂ ਦਾ ਪੱਲਾ ਨਹੀਂ ਛੱਡਦੇ ਅਤੇ ਪਰਮੇਸ਼ਰ ਦਾ ਪਿਆਰ ਛੱਡ ਕੇ ਮਾਇਆ ਦੇ ਮੋਹ ਤੇ ਦੁਨਿਆਵੀ ਪਿਆਰ ਦੇ ਵਿੱਚ ਗਲਤਾਨ ਨਹੀਂ ਹੁੰਦੇ। ਸ਼ਬਦ ਸੁਰਤ ਲੇਵ ਅਲੱਖ ਲਖੰਦੇ, ਅਖੀਰਲੀ ਪੌੜੀ ਵਿੱਚ ਫਰਮਾਨ ਕਰਦੇ ਨੇ, ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਉਹ ਅਲੱਖ ਪਰਮਾਤਮਾ ਨੂੰ ਲੱਖ ਲੈਂਦੇ, ਭਾਵ ਉਹਦੇ ਨਾਲ ਸਾਂਝ ਪਾ ਲੈਂਦੇ ਹਨ। ਜਿਵੇਂ ਮਾਨ ਸਰੋਵਰ ਤੇ ਹੰਸ ਸੁੱਚੇ ਮੋਤੀ ਚੁਗਦੇ ਹਨ, ਇਸੇ ਤਰ੍ਹਾਂ ਗੁਰਮੁਖ ਜਨ ਸਾਧ ਸੰਗਤ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਸ਼ੁਭ ਗੁਣਾਂ ਦੇ ਸੁੱਚੇ ਮੋਤੀ ਚੁਗਦੇ ਨੇ। ਜਿਵੇਂ ਹੰਸ ਦੁੱਧ ਅਤੇ ਪਾਣੀ ਨੂੰ ਅੱਡ ਅੱਡ ਕਰ ਦਿੰਦਾ ਹੈ, ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਗੁਰਮਤ ਅਤੇ ਮਨ ਮਤ ਨੂੰ ਅੱਡ ਅੱਡ ਕਰਕੇ ਗੁਰਮਤ ਨੂੰ ਅਪਣਾ ਲੈਂਦਾ ਹੈ ਤੇ ਸਾਧ ਸੰਗਤ ਮਨ ਮਤ ਛੱਡ ਦਿੰਦਾ ਹੈ। ਉਹਨਾਂ ਦੀ ਸੁਰਤ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਵਾਰ 16ਵੀਂ ਪੌੜੀ 9ਵੀਂ ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਪਾਰਸ ਪੱਥਰ ਆਖੀਐ ਲੁਕਿਆ ਰਹਿ ਨ ਆਪ ਜਣਾਏ, ਵਿਰਲਾ ਕੋਏ ਸਿਝਾਨ ਦਾ ਖੋਜੀ ਖੋਜ ਲਏ ਸੋ ਪਾਏ। ਪਾਰਸ ਪਰਸ ਅਪਰਸ ਹੋਏ ਅਸ਼ਟ ਧਾਤ ਇਕ ਧਾਤ ਕਰਾਏ, ਬਾਰਾਂ ਵੰਨੀ ਹੋਏ ਕੈ ਕੰਚਨ ਮੁੱਲ ਅਮੁੱਲ ਵਿਕਾਏ। ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਘਾੜ ਕਢਾਏ, ਚਰਨ ਸ਼ਰਨ ਲਿਵ ਲੀਨ ਹੋਏ ਸੰਸਾਰੀ ਨਿਰੰਕਾਰੀ ਭਾਏ, ਘਰ ਬਾਰੀ ਹੋਏ ਨਿਜ ਘਰ ਜਾਏ, ਘਰ ਬਾਰੀ ਹੋਏ ਨਿਜ ਘਰ ਜਾਏ। ਪਾਰਸ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਫੁਰਮਾਨ ਕਰਦੇ ਨੇ, ਕਹਿਣ ਲੱਗੇ ਪਾਰਸ ਪੱਥਰ ਆਖੀਐ ਲੁਕਿਆ ਰਹਿ ਨ ਆਪ ਜਣਾਏ। ਪਾਰਸ ਪੱਥਰ ਦੀ ਹੀ ਇੱਕ ਗੀਟੀ ਹੈ, ਪਰ ਉਹ ਕਿਧਰੇ ਪਹਾੜਾਂ ਵਿਖੇ ਲੁਕਿਆ ਰਹਿੰਦਾ ਹੈ ਪਰ ਆਪਣਾ ਆਪ ਜਣਾਉਂਦਾ ਨਹੀਂ ਹੈ। ਜਿਵੇਂ ਪਹਾੜਾਂ ਦੇ ਵਿੱਚ ਬਾਕੀ ਪੱਥਰ ਨੇ, ਉਹਨਾਂ ਪੱਥਰਾਂ ਦੇ ਵਿੱਚ ਹੀ ਜਿਹੜਾ ਪਾਰਸ ਹੈ ਉਹ ਵੀ ਉਹਦੇ ਵਿੱਚ ਹੀ ਲੁਕਿਆ ਰਹਿੰਦਾ ਹੈ ਪਰ ਆਪਣਾ ਆਪ ਜਣਾਉਂਦਾ ਨਹੀਂ ਹੈ। ਵਿਰਲਾ ਕੋਈ ਸਿਝਾਣ ਦਾ ਖੋਜੀ ਖੋਜ ਲਏ ਸੋ ਪਾਏ। ਕਹਿਣ ਲੱਗੇ ਕੋਈ ਵਿਰਲਾ ਐਸਾ ਜੌਹਰੀ ਐਸਾ ਪਾਰਸ ਨੂੰ ਪਛਾਣਨ ਵਾਲਾ ਟਾਵਾਂ ਟਾਵਾਂ ਹੈ ਜਿਹੜਾ ਉਸ ਪਾਰਸ ਨੂੰ ਉਹਨਾਂ ਪੱਥਰਾਂ ਵਿੱਚੋਂ ਲੱਭ ਲੈਂਦਾ ਹੈ, ਭਾਵ ਉਸ ਦੀ ਖੋਜ ਕਰਕੇ ਤੇ ਉਹਨੂੰ ਪਤਾ ਲੱਗ ਜਾਂਦਾ ਹੈ ਬਾਕੀ ਆਮ ਪੱਥਰ ਨੇ ਆਹ ਜਿਹੜਾ ਹੈ ਇਹ ਪਾਰਸ ਹੈ। ਪਾਰਸ ਪਰਸ ਅਪਰਸ ਹੋਏ ਅਸ਼ਟ ਧਾਤ ਇੱਕ ਧਾਤ ਕਰਾਏ। ਤੇ ਪਾਰਸ ਦਾ ਕੰਮ ਕੀ ਹੈ? ਸਾਧ ਸੰਗਤ ਲੋਹਾ ਹੈ, ਤਾਂਬਾ ਹੈ, ਜਿਸਤ ਹੈ, ਇਤ ਆਦਿਕ ਅੱਠ ਐਸੀਆਂ ਧਾਤਾਂ ਨੇ ਜਿਹੜੀਆਂ ਉਸ ਪਾਰਸ ਦੇ ਨਾਲ ਸ਼ੋ ਜਾਣ ਤੇ ਉਹਨਾਂ ਨੂੰ ਪਾਰਸ ਇੱਕ ਹੀ ਧਾਤ ਬਣਾ ਦਿੰਦਾ, ਭਾਵ ਸਾਰਿਆਂ ਨੂੰ ਕੰਚਨ ਹੀ ਬਣਾ ਦਿੰਦਾ, ਸੋਨਾ ਹੀ ਬਣਾ ਦਿੰਦਾ ਹੈ, ਪਰੰਤੂ ਪਾਰਸ ਦੇ ਨਾਲ ਉਸ ਲੋਹੇ ਤਾਂਬੇ ਆਦਿਕ ਨੂੰ ਛੋਣਾ ਪਏਗਾ। ਛੋਹਦਿਆਂ ਸਾਰ ਹੀ ਪਾਰਸ ਵਿੱਚ ਇਹ ਤਾਕਤ ਹੈ ਕਿ ਉਹ ਉਸ ਨੂੰ ਸੋਨਾ ਕਰ ਦਿੰਦਾ ਹੈ। ਕੈਸਾ ਸੋਨਾ? ਬਾਰਾਂ ਵੰਨੀ ਹੋਏ ਕੈ ਕੰਚਨ ਮੁੱਲ ਅਮੁੱਲ ਵਿਕਾਏ। ਬਾਰਾਂ ਵੰਨੀਆਂ ਦਾ ਸੋਨਾ ਬਣ ਕੇ ਭਾਵ ਮੁੱਲ ਤੋਂ ਬੜਾ ਹੀ ਅਮੁੱਲਕ ਹੋ ਕੇ ਵਿਕਦਾ ਹੈ। ਕਹਿਣ ਦਾ ਭਾਵ, ਸਾਧ ਸੰਗਤ ਜਿਸ ਨੂੰ ਆਪਾਂ ਪਿਓਰ ਸੋਨਾ ਕਹਿ ਦਿੰਦੇ ਵੀ ਇਹ ਪਿਓਰ ਸੋਨਾ ਹੈ, ਇੰਨੇ ਕੈਰਟ ਦਾ ਹੈ, ਇੰਨੇ ਕੈਰਟ ਦਾ ਸੋਨਾ ਹੈ, ਫਿਰ ਉਸ ਦਾ ਮੁੱਲ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਪੈਂਦਾ, ਸਤਿਕਾਰਿਆ ਜਾਂਦਾ ਹੈ ਉਸਨੂੰ, ਕਿਉਂਕਿ ਉਹ ਪਾਰਸ ਨਾਲ ਛੋਇਆ, ਪਿਓਰ ਸੋਨਾ ਅਸਲੀ ਸੋਨਾ ਬਣ ਗਿਆ। ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਘਾੜ ਕਢਾਏ। ਗੁਰਮੁਖਾਂ ਦੀ ਸੰਗਤ ਹੀ ਸੁਖ ਰੂਪ ਪਾਰਸ ਹੈ, ਭਾਵ ਜਿਹੜੀ ਗੁਰਮੁਖਾਂ ਦੀ ਸੰਗਤ ਹੈ ਮਿਲਦੀ ਯਤਨਾਂ ਨਾਲ ਹੀ ਹੈ। ਧਿਆਨ ਦਿਓ ਜੇ ਹੁਣ ਜੋ ਪਹਿਲੀਆਂ ਪੰਕਤੀਆਂ ਦੀ ਆਪਾਂ ਵਿਚਾਰ ਕੀਤੀ ਹੈ ਨਾ, ਗੁਰੂ ਸਵਾਰਿਓ ਲਿਖਿਆ ਭਾਈ ਗੁਰਦਾਸ ਜੀ ਨੇ ਵੀ ਜਿਹੜਾ ਪਾਰਸ ਆ ਬਾਕੀ ਪੱਥਰਾਂ ਦੇ ਵਿੱਚ ਹੀ ਪਿਆ ਹੋਊਗੀ, ਪਰ ਗੁਰਮੁਖ ਜਨ ਜਿਸ ਤਰ੍ਹਾਂ ਰੱਬ ਦੇ ਪਿਆਰੇ ਬੰਦਗੀ ਵਾਲੇ ਨੇ ਰਹਿੰਦੇ ਇਸੇ ਧਰਤੀ ਤੇ ਰਹਿੰਦੇ ਇਹਨਾਂ ਸੰਸਾਰੀ ਲੋਕਾਂ ਦੇ ਵਿੱਚ ਹੀ ਹੈ, ਪਰ ਕੋਈ ਟਾਵੇਂ ਟਾਵੇਂ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਗੁਰਮੁਖ ਜਨ ਹਨ, ਭਾਵ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ, ਗੁਰੂ ਦੇ ਚਰਨਾਂ ਨਾਲ ਇਹਨਾਂ ਦੀ ਪ੍ਰੀਤ ਹੈ, ਰਹਿੰਦੇ ਇਸੇ ਧਰਤੀ ਤੇ, ਰਹਿੰਦੇ ਇਸੇ ਦੁਨੀਆਂ ਵਿੱਚ, ਰਹਿੰਦੇ ਇਸੇ ਸੰਸਾਰ ਵਿੱਚ, ਤੇ ਸਾਧ ਸੰਗਤ ਉਹ ਇਸੇ ਤਰ੍ਹਾਂ ਹੀ ਸੰਸਾਰ ਜਗਤ ਵਿੱਚ ਉਹ ਜਨਮ ਲੈ ਕੇ ਆਏ। ਜਿਵੇਂ ਪਾਰਸ ਬਾਕੀ ਪੱਥਰਾਂ 'ਚ ਹੀ ਪਿਆ ਪਰ ਕਿਸੇ ਕਿਸੇ ਨੂੰ ਉਸ ਦੀ ਪਛਾਣ ਹੈ, ਤੇ ਜਿਹੜਾ ਪਾਰਸ ਸਾਧ ਸੰਗਤ ਲੋਹੇ ਤਾਂਬੇ ਆਦਿਕ ਨੂੰ ਵੀ ਸੋਨਾ ਬਣਾ ਦਿੰਦਾ, ਇਸੇ ਤਰ੍ਹਾਂ ਉਹ ਜਿਹੜੇ ਗੁਰਮੁਖ ਜਨ ਕਿਤੇ ਟਾਵੇਂ ਟਾਵੇਂ ਨੇ ਦੁਨੀਆਂ 'ਚ, ਉਹ ਮਨਮੁੱਖਾਂ ਸਾਕਤ ਲੋਕ ਰੱਬ ਤੋਂ ਵਿਛੜੇ ਪ੍ਰਭੂ ਤੋਂ ਟੁੱਟੇ ਬੇਮੁੱਖ ਲੋਕਾਂ ਨੂੰ ਵੀ ਆਪਣੀ ਸੰਗਤ ਵਿੱਚ ਰੱਖ ਕੇ ਕੰਚਨ ਦੀ ਤਰ੍ਹਾਂ ਸੋਨੇ ਦੀ ਤਰ੍ਹਾਂ ਬਣਾ ਦਿੰਦੇ ਨੇ। ਤਾਂ ਭਾਈ ਗੁਰਦਾਸ ਜੀ ਕਹਿ ਰਹੇ ਹਨ, ਗੁਰਮੁਖਾਂ ਦੀ ਸੰਗਤ ਹੀ ਸੁਖ ਫਲ ਸਰੂਪ ਹੈ, ਭਾਵ ਪਾਰ ਸਰੂਪ ਹੈ। ਜਿਨ੍ਹਾਂ ਦੀ ਸੰਗਤ ਕਰਨ ਨਾਲ ਸਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜਦੀ ਹੈ, ਲਿਵ ਪਰਮਾਤਮਾ ਦੇ ਚਰਨਾਂ ਵਿੱਚ ਜੁੜਦੀ ਹੈ, ਅਤੇ ਸਾਡੇ ਅਘਾੜ ਮਨ ਨੂੰ, ਅਘਾੜ ਮਨ ਜਿਹੜਾ ਘੜਿਆ ਹੋਇਆ ਨਹੀਂ, ਵਿਸ਼ਿਆਂ ਵਿਕਾਰਾਂ ਚ ਗਲਤਾਨ ਹੈ, ਉਸ ਮਨ ਨੂੰ ਘੜ ਦਿੰਦੇ ਹਨ, ਸਾਡੇ ਮਨ ਨੂੰ ਸਾਡੇ ਵਸ ਵਿੱਚ ਕਰ ਦਿੰਦੇ ਹਨ। ਜਿਹੜੇ ਗੁਰਮੁਖ ਜਨ ਹਨ ਉਹ ਵੀ ਪਾਰਸ ਦੀ ਨਿਆਈ ਨੇ। ਚਰਨ ਸ਼ਰਨ ਲਿਵ ਲੀਨ ਹੋਏ, ਸੰਸਾਰੀ ਨਿਰੰਕਾਰੀ ਪਾਏ। ਅਕਾਲ ਪੁਰਖ ਦੇ ਚਰਨਾਂ ਦੀ ਸ਼ਰਨ ਵਿੱਚ ਲਿਵ ਲਾ ਕੇ ਉਹ ਜਿਹੜੇ ਗੁਰਮੁਖ ਜਾਣੇ ਆ, ਉਹ ਸੰਸਾਰ ਵਿੱਚ ਰਹਿ ਕੇ ਹੀ ਨਿਰੰਕਾਰ ਵਿੱਚ ਲੀਨ ਹੋ ਜਾਂਦੇ ਹਨ, ਅਭੇਦ ਹੋ ਜਾਂਦੇ ਹਨ, ਤੇ ਪਰਮਾਤਮਾ ਦੇ ਉਹ ਭਗਤ ਕਹੀਦੇ ਆ ਨਿਰੰਕਾਰੀ ਪਾਏ, ਤੇ ਨਿਰੰਕਾਰ ਵਾਹਿਗੁਰੂ ਨੂੰ ਉਹ ਭਾ ਜਾਂਦੇ, ਰੱਬ ਨੂੰ ਚੰਗੇ ਲੱਗਣ ਲੱਗ ਪੈਂਦੇ ਨੇ। ਘਰ ਬਾਹਰੀ ਹੋਏ ਨਿਜ ਘਰ ਜਾਏ, ਘਰ ਬਾਹਰੀ ਹੋਏ ਭਾਵ ਗ੍ਰਸਤ ਜੀਵਨ ਵਿੱਚ ਰਹਿ ਕੇ, ਇਸ ਦੁਨੀਆਂ ਵਿੱਚ ਪਰਿਵਾਰ ਦੇ ਵਿੱਚ ਵੀ ਰਹਿੰਦਿਆਂ ਹੋਇਆਂ, ਕਾਰੋਬਾਰ ਕਿਰਤ ਕਰਦਿਆਂ ਹੋਇਆਂ ਵੀ ਨਿੱਜ ਘਰ ਜਾਏ, ਆਪਣੇ ਅਸਲ ਸਰੂਪ ਜਿੱਥੇ ਪਰਮਾਤਮਾ ਦੀ ਜੋਤ ਵੱਸਦੀ ਹਿਰਦੇ ਚ, ਉੱਥੇ ਤੱਕ ਲਿਵ ਲਾ ਕੇ ਰੱਬ ਦੇ ਤੱਕ, ਨਿਰੰਕਾਰ ਤੱਕ ਉਹਨਾਂ ਦੀ ਫਿਰ ਸਾਂਝ ਬਣ ਜਾਂਦੀ ਹੈ। ਭਾਵ ਗ੍ਰਸਤ ਜੀਵਨ ਵਿੱਚ ਰਹਿ ਕੇ ਵੀ ਉਹ ਨਿੱਜ ਘਰ ਪ੍ਰਭੂ ਦੇ ਚਰਨਾਂ ਨਾਲ, ਵਾਹਿਗੁਰੂ ਦੇ ਘਰ ਤੱਕ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ। ਜੀਵਨ ਉਹਨਾਂ ਦਾ ਕੀ ਹੈ? ਜਿਵੇਂ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਦੱਸਦੇ ਨੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਲੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ। ਭਾਵੋ ਸੰਸਾਰ ਜਗਤ ਵਿੱਚ ਹੱਸਦੇ ਵੀ ਨੇ, ਖੇਲਦੇ ਵੀ ਨੇ, ਪਹਿਨਦੇ ਵੀ ਨੇ, ਖਾਂਦੇ ਵੀ ਨੇ, ਕਿਰਤ ਵੀ ਕਰਦੇ ਨੇ, ਪਰ ਸਭ ਕੁਝ ਕਰਦਿਆਂ ਹੋਇਆਂ ਉਹ ਕਰਤੇ ਨਾਲ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ। ਫਿਰ ਘਰ ਬਾਰੀ ਹੋ ਕੇ ਗ੍ਰਸਤ ਜੀਵਨ ਵਿੱਚ ਰਹਿੰਦਿਆਂ ਵੀ ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ। ਵਾਰ 16 ਦੀ ਪੌੜੀ 10 ਵਿੱਚ ਪਵਿੱਤਰ ਬਚਨ ਫਰਮਾ ਰਹੇ ਨੇ, ਚਿੰਤਾ ਮਨ ਚਿੰਤਾ ਹਰੈ, ਕਾਮ ਧੇਨ ਕਾਮਨਾ ਪੁਜਾਏ, ਫਲ ਫੁੱਲ ਦਿੰਦਾ ਪਾਰ ਜਾਤ, ਰਿੱਧ ਸਿੱਧ ਨਿੱਧ ਨਵਨਾਥ ਲੁਭਾਏ, 10 ਅਵਤਾਰ ਆਕਾਰ ਕਰ, ਪੁਰਖਾਰਥ ਕਰ ਨਾਮ ਗਣਾਏ, ਗੁਰਮੁਖ ਸੁਖ ਫਲ ਸਾਧ ਸੰਗ, 4 ਪਦਾਰਥ ਸੇਵਾ ਲਾਏ, ਸ਼ਬਦ ਸੁਰਤ ਲਿਵ ਪਿਰਮ ਰਸ, ਅਕਥ ਕਹਾਣੀ ਕਹੀ ਨਾ ਜਾਏ, ਪਾਰ ਬ੍ਰਹਮ ਪੂਰਨ ਬ੍ਰਹਮ, ਭਗਤ ਵਛੜ ਹੋਏ ਅਸ਼ਲ ਸ਼ਲਾਏ, ਲੇਖ ਅਲੇਖ ਨਾ ਕੀਮਤ ਪਾਏ, ਲੇਖ ਅਲੇਖ ਨਾ ਕੀਮਤ ਪਾਏ। ਕਹਿਣ ਲੱਗੇ, ਚਿੰਤਾ ਮਨ ਚਿੰਤਾ ਹਰੈ, ਕਾਮ ਧੇਨ ਕਾਮਨਾ ਪਜਾਏ। ਚਿੰਤਾਮਣੀ ਮਨ ਦਾ ਸ਼ੋਕ, ਭਾਵ ਮਨ ਦੀਆਂ ਚਿੰਤਾਵਾਂ ਦੂਰ ਕਰਦੀ ਹੈ, ਤੇ ਕਾਮ ਧੇਨ ਗਊ ਕਹਿੰਦੇ ਮਨ ਦੇ ਜਿਹੜੇ ਪਦਾਰਥ ਨੇ, ਮਨ ਦੇ ਵਿੱਚੋਂ ਜਿਹੜੀਆਂ ਵਾਸ਼ਨਾ ਉੱਠਦੀਆਂ ਨੇ, ਮੰਗਾਂ, ਉਹਨਾਂ ਨੂੰ ਪੂਰੀਆਂ ਕਰਦੀ ਹੈ। ਭਾਵ ਇਹ ਦੋਵਾਂ ਚੋਂ ਮੁਕਤੀ ਕੋਈ ਨਹੀਂ ਜੇ ਦਿੰਦਾ। ਜਿਹੜੀ ਚਿੰਤਾਮਣੀ ਹੈ ਕਹਿੰਦੇ ਉਹ ਚਿੰਤਾ ਦੂਰ ਕਰਦੀ ਹੈ, ਜਿਹੜੀ ਕਾਮ ਧੇਨ ਗਊ ਹੈ, ਹਿੰਦੂ ਮਤ ਦੇ ਵਿੱਚ ਇਹ ਮੰਨੀਆਂ ਹੋਈਆਂ ਚੀਜ਼ਾਂ ਨੇ। ਕਹਿਣ ਲੱਗੇ ਜਿਹੜੀ ਕਾਮ ਧੇਨ ਗਊ ਹੈ, ਉਹ ਜੋ ਮੰਗੀਏ ਸੰਸਾਰ ਦੀਆਂ ਵਾਸ਼ਨਾਵਾਂ, ਦੁਨੀਆਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ, ਪਰੰਤੂ ਭਾਵੇਂ ਚਿੰਤਾਵਣ ਹੋਵੇ ਤੇ ਭਾਵੇਂ ਕਾਮ ਧੇਨ ਗਊ ਹੋਵੇ, ਮੁਕਤੀ ਕੋਈ ਵੀ ਨਹੀਂ ਜੇ ਦਿੰਦਾ ਦੋਵਾਂ ਚੋਂ। ਨਾਮ ਸਿਮਰਨ ਦੀ ਦਾਤ ਤੇ ਪਰਮਾਤਮਾ ਦੇ ਘਰ ਤੱਕ ਇਹਨਾਂ ਚੋਂ ਕੋਈ ਵੀ ਨਹੀਂ ਜੇ ਪਹੁੰਚਾ ਸਕਦਾ। ਤੋ ਬਚਨ ਕਹਿ ਰਹੇ ਨੇ ਅੱਗੇ, ਕਹਿੰਦੇ ਫਲ ਫੁੱਲ ਦਿੰਦਾ ਪਾਰ ਜਾਤ, ਰਿੱਧ ਸਿੱਧ ਨਿੱਧ ਨਵ ਨਾਥ ਲੁਭਾਏ। ਜਿਹੜਾ ਕਲਪ ਬਿਰਸ਼ ਹੈ ਹਿੰਦੂ ਮਤ ਵਿੱਚ, ਉਸ ਮੰਨਿਆ ਗਿਆ ਵੀ ਇਹ ਸਵਰਗ ਦੇ ਵਿੱਚ ਹੈ, ਉਹਦੇ ਥੱਲੇ ਬਹਿ ਕੇ ਜੋ ਮੰਗੀਏ ਪਾਰ ਜਾਤ ਦੇ, ਉਹ ਸਾਰੇ ਦਾ ਸਾਰਾ ਕੁਝ ਦੇ ਦਿੰਦਾ ਹੈ। ਪਾਰ ਜਾਤ ਬਿਰਸ਼ ਨੂੰ ਕਲਪ ਬਿਰਸ਼ ਵੀ ਕਿਹਾ ਜਾਂਦਾ ਹੈ। ਕਹਿਣ ਲੱਗੇ ਉਹ ਜਿਹੜਾ ਕਲਪ ਬਿਰਸ਼ ਭਾਵ ਪਾਰ ਜਾਤ ਹੈ, ਆਪਣੇ ਫਲ ਜਾਂ ਫੁੱਲ ਦੇ ਛੱਡਦਾ ਹੈ। ਨੌ ਨਾਥ ਜਿਹੜੇ ਯੋਗੀਆਂ ਵਿੱਚ ਮੰਨੇ ਗਏ ਨੇ, ਉਹ ਆਪ ਹੀ ਰਿਧੀਆਂ ਸਿਧੀਆਂ ਅਤੇ ਨਿਧੀਆਂ ਵਿਖੇ ਲੁਭਾਏਮਾਨ ਹੋ ਰਹੇ ਹਨ। ਭਾਵ ਉਹ ਸੇਵਕਾਂ ਨੂੰ ਕੀ ਦੇਣਗੇ? ਕੁਝ ਵੀ ਨਹੀਂ। ਜਿਹੜਾ ਪਾਰਜਾਤ ਹੈ ਉਹ ਫਲ ਫੁੱਲ ਦੇ ਛੱਡਦਾ, ਦੁਨਿਆਵੀ ਚੀਜ਼ਾਂ ਵਸਤਾਂ ਜਿਹੜੀਆਂ ਉਹ ਮੰਗੀਏ ਤੇ ਕਹਿੰਦੇ ਪਾਰਜਾਤ ਰੁੱਖ ਦੇ ਦਿੰਦਾ ਵਾ। ਜਿਹੜੇ ਨੌ ਨਾਥ ਨੇ ਜੋਗੀਆਂ ਦੇ, ਗੋਰਖ ਨਾਥ ਵਰਗੇ, ਉਹ ਰਿਧੀਆਂ ਸਿਧੀਆਂ ਤੇ ਨਿਧੀਆਂ ਦੇ ਵਿੱਚ, ਕਰਾਮਾਤਾਂ ਦੇ ਵਿੱਚ ਹੀ ਗਲਤਾਨ ਨੇ। ਸੰਸਾਰ ਦੇ ਲੋਕਾਂ ਨੂੰ ਮੁਕਤੀ ਕੀ ਦੇਣਗੇ? ਸੰਸਾਰ ਦੇ ਲੋਕਾਂ ਨੂੰ ਉਹਨਾਂ ਨੇ ਮੁਕਤ ਕੀ ਕਰਨਾ? ਹੁਣ ਬਚਨ ਸੁਣਨੇ, ਭਾਈ ਗੁਰਦਾਸ ਜੀ ਕਹਿਣਾ ਕੀ ਚਾਹੁੰਦੇ ਨੇ? ਕਹਿੰਦੇ ਭਾਵੇਂ ਗੋਰਖ ਨਾਥ ਤੇ ਹੋਰ ਵੀ ਉਹਨਾਂ ਦੇ ਨੌ ਵੱਡੇ ਨਾਥ ਵਾ, ਉਹ ਰਿਧੀਆਂ ਸਿਧੀਆਂ ਚ ਗਲਤਾਨ। ਜਿਹੜਾ ਪਾਰਜਾਤ ਦਰਖਤ ਹੈ, ਕਾਮ ਧੇਨ ਗਊ ਹੈ, ਚਿੰਤਾਮਣੀ ਹੈ, ਇਹ ਸੰਸਾਰ ਦੀਆਂ ਚਿੰਤਾਵਾਂ ਦੂਰ ਕਰਨੀਆਂ। ਸੰਸਾਰ ਦੇ ਵਿੱਚ ਮੰਗਿਆ ਹੋਇਆ ਕੋਈ ਪਦਾਰਥ, ਧਨ ਦੌਲਤ, ਪੈਸਾ ਧੇਲਾ, ਇਹ ਤਾਂ ਆਦਿਕ ਸੰਸਾਰ ਦੇ ਸੁੱਖ ਦੇ ਦੇਣੇ, ਪਰ ਇਹਨਾਂ ਸਾਰਿਆਂ ਵਿੱਚੋਂ ਭਾਵੇਂ ਪਾਰਜਾਤ ਦਰਖਤ, ਚਿੰਤਾਮਣੀ, ਕਾਮ ਧੇਨ ਗਊ, ਜੋ ਮਰਜ਼ੀ ਹੈ, ਭਾਵੇਂ ਇਹ ਜੋਗੀ ਆਦਿਕ ਵੀ ਨੇ, ਕਹਿੰਦੇ ਤੁਹਾਨੂੰ ਭਾਵ ਸਾਗਰ ਤੋਂ ਮੁਕਤ ਨਹੀਂ ਕਰ ਸਕਦੇ। ਸੰਸਾਰ ਸਾਗਰ ਤੋਂ ਨਾਮ ਸਿਮਰਨ ਦੀ ਦਾਤ ਦੇ ਕੇ ਤੁਹਾਨੂੰ ਤਾਰ ਨਹੀਂ ਸਕਦੇ। ਦਸ ਅਵਤਾਰ ਆਕਾਰ ਕਰ, ਪੁਰਖਾਰਥ ਕਰ ਨਾਮ ਗਣਾਏ। ਵਿਸ਼ਨੂੰ ਦੇ 10 ਅਵਤਾਰ ਮੰਨੇ ਗਏ ਨੇ। ਕਹਿਣ ਲੱਗੇ ਉਹ 10 ਅਵਤਾਰ ਜਨਮ ਲੈ ਕੇ ਪੁਰਖਾਰਥ ਕਰਨ ਦਾ ਪਾਵਾ, ਲੜਾਈਆਂ ਕਰਨੀਆਂ। ਉਹ ਸੰਸਾਰ ਜਗਤ ਵਿੱਚ ਵੀ ਲੜਾਈਆਂ ਹੀ ਕਰਦੇ ਰਹੇ, ਯੋਧੀ ਕਰਦੇ ਰਹੇ। ਅਸੀਂ ਰਾਖਸ਼ਾਂ ਦਾ ਨਾਸ਼ ਕਰ ਦਿੱਤਾ ਹੈ, ਅਸੀਂ ਦੈਂਤਾਂ ਦਾ ਨਾਸ਼ ਕਰ ਦਿੱਤਾ ਹੈ, ਆਹ ਅਵਤਾਰ ਧਾਰ ਕੇ ਉਹ ਆਪਣਾ ਹੀ ਨਾਮ ਗਣਾਉਂਦੇ ਰਹੇ। ਭਾਵ ਸੰਸਾਰ ਨੂੰ ਮੁਕਤੀ ਦੇਣੀ, ਲੋਕਾਂ ਦਾ ਜੀਵਨ ਸੋਹਣਾ ਬਣਾ ਕੇ ਉਹਨਾਂ ਨੂੰ ਭਾਵ ਸਾਗਰ ਤੋਂ ਪਾਰ ਕਰ ਦੇਣਾ, ਇਹ ਕਿਸੇ ਦੇ ਹਿੱਸੇ ਨਹੀਂ ਆਇਆ। ਗੁਰਮੁਖ ਸੁਖ ਫਲ ਸਾਧ ਸੰਗ, ਚਾਰ ਪਦਾਰਥ ਸੇਵਾ ਲਾਏ। ਗੁਰਮੁਖਾਂ ਦੀ ਸਾਧ ਸੰਗਤ ਜਿਹੜੀ ਹੈ ਉਹ ਸਹਿਜ ਅਵਸਥਾ ਆਤਮਿਕ ਸੁੱਖ ਦਾ ਫਲ ਦਿੰਦੀ ਹੈ। ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ, ਸਾਧ ਸੰਗਤ, ਇਹ ਸਾਰੇ ਦੇ ਸਾਰੇ ਮਿਲਦੇ ਹਨ ਗੁਰਮੁਖ ਜਨਾਂ ਦੀ ਸੇਵਾ ਵਿੱਚ ਲੱਗ ਕੇ। ਪਰਮੇਸ਼ਰ ਵਾਹਿਗੁਰੂ ਨੇ ਜਿਨ੍ਹਾਂ ਨੂੰ ਮੁਕਤੀ ਦੀ ਦਾਤ ਦੇਣੀ ਹੈ, ਜਿਨ੍ਹਾਂ ਨੂੰ ਧਰਮ, ਅਰਥ, ਕਾਮ, ਮੋਖ, ਭਾਵ ਲੋਕ ਦੇ ਵੀ ਸੁੱਖ ਤੇ ਪਰਲੋਕ ਦੇ ਵੀ ਸੁੱਖ, ਜਿਨ੍ਹਾਂ ਦੀ ਜ਼ਿੰਦਗੀ ਦਾ ਬੇੜਾ ਪ੍ਰਭੂ ਨੇ ਭਾਵ ਸਾਗਰ ਤੋਂ ਪਾਰ ਕਰਨਾ ਹੈ, ਉਹਨਾਂ ਨੂੰ ਗੁਰਮੁਖ ਜਨਾਂ ਦੀ ਸੰਗਤ, ਉਹਨਾਂ ਨੂੰ ਸਤਿਗੁਰੂ ਦੀ ਸੰਗਤ ਵਿੱਚ ਪਰਮਾਤਮਾ ਲੈ ਆਉਂਦਾ ਹੈ। ਭਾਵ ਗੁਰੂ ਦੀ ਸੰਗਤ ਤੋਂ ਬਿਨਾਂ, ਗੁਰਸਿੱਖ ਗੁਰਮੁਖਾਂ ਦੀ ਸੰਗਤ ਕਰਨ ਤੋਂ ਬਿਨਾਂ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਹੋ ਸਕਦਾ। ਇਸ ਲਈ ਐਵੇਂ ਜੋਗੀ ਗੋਰਖ ਨਾਥ, ਭੰਗਰ ਨਾਥ, ਇਤ ਆਦਿਕ, ਉਹਨਾਂ ਦੇ ਪੈਰਾਂ ਤੇ ਮੱਥੇ ਨਾ ਟੇਕਦੇ ਫਿਰੋ। ਕਾਮ ਧੇਨ ਗਊ, ਪਾਰ ਜਾਤ ਦਰਖਤ, ਕਲਪ ਬਿਰਸ਼, ਚਿੰਤਾਮਣੀ, ਕਾਮ ਧੇਨ ਗਊ ਆਦਿਕ, ਇਹਨਾਂ ਦੇ ਅੱਗੇ ਨੱਕ ਨਾ ਰਗੜਦੇ ਫਿਰੋ। ਐਵੇਂ ਕਲਪਤ ਹੋਈਆਂ ਚੀਜ਼ਾਂ ਦੇ ਵਿੱਚ ਲੱਗ ਕੇ ਆਪਣਾ ਜਨਮ ਵਿਅਰਥ ਨਾ ਗਵਾਓ। ਸਤਿਗੁਰੂ ਦੀ ਸੰਗਤ ਵਿੱਚ ਆਓ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਸੁਰਤ ਜੋੜੋ। ਲੋਕ ਪਰਲੋਕ ਦੇ ਜੋ ਪਦਾਰਥ ਮੰਗੋਗੇ ਉਹ ਵੀ ਪ੍ਰਾਪਤ ਹੋਣਗੇ, ਔਰ ਭਾਵ ਸਾਗਰ ਤੋਂ ਪਾਰ ਹੋ ਕੇ ਮੁਕਤ ਵੀ ਹੋ ਜਾਵਾਂਗੇ। ਇੱਥੇ ਆਣ ਕੇ ਜੋ ਮਿਲਦਾ ਉਹ ਵੀ ਦੱਸਦੇ ਨੇ ਗੁਰੂ ਦੀ ਸ਼ਰਨ ਚ। ਕਹਿਣ ਲੱਗੇ ਸ਼ਬਦ ਸੁਰਤ ਲਿਵ ਪਿਰਮ ਰਸ, ਅਕਥ ਕਹਾਣੀ ਕਹੀ ਨਾ ਜਾਏ। ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਜੋ ਪ੍ਰੇਮ ਦਾ ਰਸ ਮਿਲਦਾ ਨਾ, ਉਹ ਅਕਥ ਕਹਾਣੀ ਹੈ ਸਾਧ ਸੰਗਤ, ਉਹ ਕਥਨ ਨਹੀਂ ਕੀਤੀ ਜਾ ਸਕਦੀ। ਇੱਥੇ ਆਣ ਕੇ ਸੁਰਤ, ਸ਼ਬਦ ਦਾ ਮੇਲ ਤੇ ਜਿਹੜੀ ਲਿਵ ਹੈ, ਜਿਹੜਾ ਸਾਡਾ ਧਿਆਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਭਗਤ ਵਛੜ ਹੋਏ ਅਸ਼ਲ ਸ਼ਲਾਏ। ਭਾਵ ਉਹ ਨਿਰੰਕਾਰ ਪਰਮੇਸ਼ਰ, ਅਕਾਲ ਪੁਰਖ ਪਰਮਾਤਮਾ ਭਗਤ ਵਛੜ ਹੈ, ਉਹ ਭਗਤੀ ਨੂੰ ਪਿਆਰ ਕਰਦਾ ਹੈ, ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ, ਉਹ ਭਗਤ ਵਛੜ ਹੈ। ਤੇ ਸਾਧ ਸੰਗਤ ਭਾਵੇਂ ਉਹਨੂੰ ਦੁਨੀਆਂ ਚ ਕੋਈ ਨਹੀਂ ਛੱਡ ਸਕਦਾ, ਰੱਬ ਨੂੰ ਭਾਵੇਂ ਕੋਈ ਨਹੀਂ ਛੱਡ ਸਕਦਾ, ਉਹ ਛਲਣ ਤੋਂ ਬਾਹਰ ਹੈ। ਪਰ ਕਹਿਣ ਲੱਗੇ ਹੋਏ ਅਸ਼ਲ ਛਲਾਏ, ਜਿਹੜੇ ਪ੍ਰੇਮ ਵਿੱਚ ਭਿੱਜ ਕੇ ਉਹਦੀ ਯਾਦ ਚ ਜੁੜਦੇ ਨੇ, ਨਾਮ ਸਿਮਰਨ ਵਿੱਚ ਲੀਨ ਹੋ ਕੇ ਸੁਰਤ ਉਹਦੇ ਨਾਲ ਇਕਾਗਰ ਕਰ ਲੈਂਦੇ ਨੇ, ਕਹਿੰਦੇ ਉਹ ਪਰਮਾਤਮਾ ਫਿਰ ਉਹ ਭਗਤ ਜਨਾਂ ਕੋਲੋਂ ਨਾ ਆਪਣਾ ਆਪ ਛਲਾ ਲੈਂਦਾ ਹੈ। ਸਮਝੋ, ਰੱਬ ਵੀ ਛਲਿਆ ਜਾਂਦਾ ਹੈ। ਛਲਿਆ ਜਾਣ ਦਾ ਮਤਲਬ ਆਪਣੇ ਭਗਤਾਂ ਦੇ ਵੱਸ ਵਿੱਚ ਹੋ ਜਾਂਦਾ ਹੈ। ਭਾਵੇਂ ਪਰਮਾਤਮਾ ਅਸ਼ਲ ਹੈ, ਉਹਨੂੰ ਕੋਈ ਨਹੀਂ ਛੱਡ ਸਕਦਾ, ਪਰ ਜਿਹੜੇ ਭਗਤ ਜਨ ਨੇ, ਸਾਧ ਸੰਗਤ ਬੰਦਗੀ ਕਰਨ ਵਾਲੇ, ਉਹਦੇ ਨਾਲ ਪ੍ਰੇਮ ਕਰਕੇ ਰੱਬ ਨੂੰ ਇਕੱਲਾ ਪ੍ਰਾਪਤ ਹੀ ਨਹੀਂ ਕਰਦੇ, ਪ੍ਰੇਮੀ ਜਨ ਬੰਦਗੀ ਵਾਲੇ ਉਹਨੂੰ ਆਪਣੇ ਵੱਸ ਵਿੱਚ ਵੀ ਕਰ ਲੈਂਦੇ ਆ। ਸਾਹ ਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ, ਭਗਤਾਂ ਨੇ ਬੰਦਗੀ ਕਰਕੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਨੂੰ ਵੀ ਆਪਣੇ ਵਸ ਵਿੱਚ ਕਰ ਲਿਆ ਹੈ। ਰੱਬ ਤਾਂ ਇੱਥੋਂ ਤੱਕ ਕਹਿੰਦਾ ਹੈ ਮੇਰੀ ਬੱਧੀ ਹੋਈ ਭਗਤ ਛਡਾ ਸਕਦੇ ਨੇ, ਪਰ ਕਿਤੇ ਭਗਤ ਮੈਨੂੰ ਫੜ ਕੇ ਬੰਨ ਵੀ ਲੈਣ, ਮੈਂ ਆਪਣੇ ਭਗਤਾਂ ਨੂੰ ਕੋਈ ਜਵਾਬ ਨਹੀਂ ਦੇ ਸਕਦਾ, ਭਾਵ ਉਹਨਾਂ ਕੋਲ ਵੱਜਾ ਹੀ ਰਵਾਂਗਾ। ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਦ ਹੈ, ਤੌਫਨ ਮੋਪੈ ਜਵਾਬ ਨਾ ਹੋਏ। ਇਸ ਲਈ ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਲੇਖ ਅਲੇਖ ਨਾ ਕੀਮਤ ਪਾਇ। ਜਿਹੜੇ ਗੁਰਮੁਖ ਜਨ ਗੁਰੂ ਦੇ ਪਿਆਰੇ ਨੇ ਉਹ ਲੇਖੇ ਤੋਂ ਵੀ ਅਲੇਖ ਹਨ, ਕੋਈ ਵੀ ਉਹਨਾਂ ਦੀ ਕੀਮਤ ਨਹੀਂ ਪਾ ਸਕਦਾ। ਭਾਵ ਉਹਨਾਂ ਦਾ ਜੀਵਨ ਕਿੱਡਾ ਉੱਚਾ ਹੈ, ਕਿਤਨਾ ਮਹਾਨ ਹੈ, ਕੋਈ ਵੀ ਵਰਣਨ ਨਹੀਂ ਕਰ ਸਕਦਾ। ਐਸੇ ਪਿਆਰੇ ਜੀਵਨ ਵਾਲੇ ਹਨ ਗੁਰਮੁਖ ਜਨ ਅਤੇ ਗੁਰੂ ਦੇ ਸਿੱਖ ਪਿਆਰੇ।